ਵਾਹਿਗੁਰੂ 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 ਪਰਮਾਰਥ ਦੇ ਰਾਹ 'ਤੇ ਚੱਲਣ ਵਾਲੇ ਲਈ ਤਿੰਨ ਵੱਖਰੀਆਂ ਵੱਖਰੀਆਂ ਸਟੇਜਾਂ ਨੇ, ਇੱਕ ਸੁਣਨ ਦੀ, ਇੱਕ ਮੰਨਣ ਦੀ ਅਤੇ ਇੱਕ ਨਿਧਿਆਸਣ ਦੀ। ਪਿਛਲੇ ਵਾਰੀ ਸੁਣਿਆ ਦੀਆਂ ਤਿੰਨ ਪੌੜੀਆਂ ਹੋ ਗਈਆਂ ਸਨ, ਅੱਜ ਚੱਲਦੀ ਹੈ ਚੌਥੀ ਪੌੜੀ। ਉਹਦੇ ਵਿੱਚ ਹਜ਼ੂਰ ਕਹਿੰਦੇ ਨੇ, ਸੁਣਿਆ ਸਰਾਂ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਹ, ਸੁਣਿਆ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਹਜ਼ੂਰ ਕਹਿੰਦੇ ਨੇ, ਸਤਿਗੁਰੂ ਦੀ ਨਾਮ ਸਿੱਖਿਆ ਸੁਣ ਲੈ ਜਾਣ ਸਦਕਾ, ਸਰਾਂ ਗੁਣਾ ਕੇ ਗਾਹ। ਜਿਹੜੇ ਗੁਣਾਂ ਦੇ ਸਾਗਰ ਨੇ, ਇੱਕ ਇੱਕ ਗੁਣ ਜਿਹੜਾ ਹੈ ਇਹ ਅਮੋਲਕ ਹੈ, ਤੇ ਜੇ ਗੁਣਾਂ ਦਾ ਸਾਗਰ ਕਿਸੇ ਨੂੰ ਮਿਲ ਜਾਏ। ਹਜ਼ੂਰ ਕਹਿੰਦੇ ਨੇ ਵੀ ਇਹ ਜਿਹੜਾ ਪਰਮਾਰਥ ਹੈ ਇਹ ਗੁਣਾਂ ਦਾ ਸਾਗਰ ਹੈ। ਪਰਮਾਰਥੀ ਆਦਮੀ ਜਿਹੜਾ ਹੈ ਉਹਦੇ ਅੰਦਰ ਦੈਵੀ ਗੁਣ ਪ੍ਰਵੇਸ਼ ਕਰ ਜਾਂਦੇ ਨੇ ਤੇ ਉਹਨੂੰ ਸਾਰੇ ਜਿਹੜਾ ਗੁਣਾਂ ਦਾ ਸਾਗਰ ਹੈ ਉਹਨੂੰ ਹਜ਼ੂਰ ਕਹਿੰਦੇ ਨੇ ਗਾਹੁਣ ਵਾਲੇ ਹੋ ਜਾਂਦੇ ਨੇ। ਗਾਹੁਣ ਹੁੰਦਾ ਹੈ ਕਿਸੇ ਚੀਜ਼ ਦਾ ਪੂਰਾ ਗਿਆਨ ਹੋ ਜਾਣਾ। ਮੈਂ ਤੇ ਰਸਤਾ ਗਾਹ ਮਾਰਿਆ, ਮੈਂ ਬੜੀ ਵਾਰੀ ਇਹਦੇ ਉੱਤੇ ਚੱਲਿਆ, ਇਸ ਲਈ ਮੈਨੂੰ ਸਾਰੇ ਰਸਤੇ ਦਾ ਗਿਆਨ ਹੈ। ਹਜ਼ੂਰ ਕਹਿੰਦੇ ਜਿਹੜਾ ਗੁਣਾਂ ਦਾ ਸਾਗਰ ਹੈ ਉਹਦੇ ਵਿੱਚ ਬਾਰ ਬਾਰ ਜਿਹੜਾ ਨਾਮ ਸੁਣਨ ਵਾਲਾ ਹੈ ਉਹ ਬਾਰ ਬਾਰ ਉਸ ਸਾਗਰ ਵਿੱਚ ਚੁੱਭੀਆਂ ਲਾਉਂਦਾ, ਅਤੇ ਜਿਹੜੇ ਗੁਣਾਂ ਦਾ ਸਾਗਰ ਹੈ ਉਹ ਸਾਰੇ ਦਾ ਸਾਰਾ ਹੀ ਗਾ ਲੈਂਦੇ। ਭਾਵ ਇਹ ਹੈ ਕਿ ਜਿੰਨੇ ਵੀ ਸੰਸਾਰ ਉੱਤੇ ਗੁਣ ਨੇ ਉਹ ਸਾਰਿਆਂ ਨੂੰ ਉਹ ਜੀਵਨ ਵਿੱਚ ਧਾਰਨ ਕਰ ਲੈਂਦੇ। ਸੁਣਿਆ ਸ਼ੇਖ ਪੀਰ ਪਾਤਸ਼ਾਹ, ਸ਼ੇਖ ਕਹਿੰਦੇ ਨੇ ਇਸਲਾਮ ਮਤ ਦੇ ਬਜ਼ੁਰਗ ਵਿਦਵਾਨ ਨੂੰ, ਜਿਸ ਤਰ੍ਹਾਂ ਅਸੀਂ ਸੰਤ ਕਹਿੰਦੇ ਹਾਂ, ਬ੍ਰਹਮ ਗਿਆਨੀ ਕਹਿੰਦੇ ਹਾਂ, ਭਗਤ ਕਹਿੰਦੇ ਹਾਂ ਆਪਣੀ 'ਚ, ਉਹ ਕੋਈ ਬਜ਼ੁਰਗ ਵਿਦਵਾਨ ਹੋਵੇ ਉਹਨੂੰ ਕਹਿੰਦੇ ਨੇ ਸ਼ੇਖ ਸਾਹਿਬ। ਪੀਰ, ਪੀਰ ਕਹਿੰਦੇ ਨੇ ਜਿਹੜੇ ਇਸਲਾਮੀ ਧਾਰਮਿਕ ਆਗੂ ਹੁੰਦੇ ਨੇ ਉਹਨੂੰ ਕਹਿੰਦੇ ਨੇ ਪੀਰ। ਹਜ਼ਰਤ ਮੁਹੰਮਦ ਸਾਹਿਬ, ਹਜ਼ਰਤ ਨੂਹ, ਹਜ਼ਰਤ ਈਸਾ, ਇਹਨਾਂ ਨੂੰ ਪੀਰ ਕਹਿੰਦੇ ਨੇ, ਅਸੀਂ ਗੁਰੂ ਕਹਿੰਦੇ ਹਾਂ। ਪਾਤਸ਼ਾਹ, ਪਾਤਸ਼ਾਹ ਕਹਿੰਦੇ ਹੁਕਮਰਾਨ ਰਾਜੇ। ਤਾਂ ਇੱਥੇ ਹਜ਼ੂਰ ਕਹਿੰਦੇ ਨੇ ਕਿ ਜਿਹੜੀਆਂ ਜਿਹੜੇ ਰੁਤਬੇ ਜਿਹੜੀਆਂ ਪਦਵੀਆਂ ਬੜੀ ਘਾਲਣਾ ਕਰਕੇ ਸ਼ੇਖਾਂ ਨੂੰ ਪ੍ਰਾਪਤ ਹੁੰਦੀਆਂ ਨੇ, ਪੀਰਾਂ ਨੂੰ ਪ੍ਰਾਪਤ ਹੁੰਦੀਆਂ ਨੇ, ਬੜਾ ਸਨਮਾਨ ਹੈ ਉਹਨਾਂ ਦਾ, ਪਾਤਸ਼ਾਹਾਂ ਨੂੰ ਪ੍ਰਾਪਤ ਹੁੰਦੀਆਂ ਨੇ, ਉਹਨਾਂ ਦਾ ਰੁਤਬਾ ਬੜਾ ਵੱਡਾ ਹੈ, ਜਿਹੜੇ ਗੁਰੂ ਦੇ ਨਾਮ ਸਿੱਖਿਆ ਸੁਣਦੇ ਨੇ, ਇਹਨੂੰ ਸੁਣਨ ਨਾਲ ਇਹ ਪਦਵੀਆਂ ਸੁਤੇ ਹੀ ਬਗੈਰ ਚਿਤਵੇ ਹੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ ਨੇ। ਉਹਨਾਂ ਦਾ ਮਾਨ ਸਨਮਾਨ ਤੇ ਸਤਿਕਾਰ ਸਾਰੇ ਸੰਸਾਰ ਉੱਤੇ ਆਪਣੇ ਆਪ ਹੀ ਹੋਣਾ ਸ਼ੁਰੂ ਹੋ ਜਾਂਦਾ। ਕਿਉਂ? ਉਹਨਾਂ ਦੇ ਅੰਦਰ ਗੁਰੂ ਦੀ ਸਿੱਖਿਆ ਪ੍ਰਵੇਸ਼ ਕਰ ਜਾਂਦੀ ਹੈ। ਗੁਰੂ ਦੀ ਸਿੱਖਿਆ ਪ੍ਰਵੇਸ਼ ਕਰਨ ਕਰਕੇ ਉਹਨਾਂ ਦੇ ਅੰਦਰ ਆਤਮਕ ਖੁਸ਼ਬੋ ਹੋ ਜਾਂਦੀ ਹੈ। ਉਹ ਤਪੇ ਹੋ ਕੇ ਮੁਸ਼ਕ ਪੈਂਦੇ ਨੇ, ਇਸ ਲਈ ਉਹਨਾਂ ਦਾ ਮਾਨ ਸਨਮਾਨ ਸਾਰੇ ਸੰਸਾਰ 'ਤੇ ਉੱਗਾ ਹੋਇਆ। ਸੁਣਿਆ ਅੰਧੇ ਪਾਵਹਿ ਰਾਹ। ਅੰਧੇ ਕਹਿੰਦੇ ਨੇ ਅਗਿਆਨੀ, ਜਿਹੜੇ ਮਨੁੱਖ ਆਤਮ ਗਿਆਨ ਤੋਂ ਬਿਲਕੁਲ ਅੰਨੇ ਅਤੇ ਕੋਰੇ ਨੇ, ਜਿਨ੍ਹਾਂ ਨੂੰ ਬਿਲਕੁਲ ਹੀ ਕੋਈ ਵਾਕਫੀਅਤ ਨਹੀਂ, ਉਹ ਮੂੜ ਨੇ। ਪਰ ਜਦੋਂ ਗੁਰੂ ਦੀ ਨਾਮ ਸਿੱਖਿਆ ਸੁਣ ਲੈਂਦੇ ਨੇ, ਉਹ ਸੁਣ ਲੈਣ ਨਾਲ ਉਹਨਾਂ ਨੂੰ ਪਰਮਾਰਥ ਦਾ ਰਾਹ ਲੱਭ ਪੈਂਦਾ। ਔਰ ਸਾਡੇ ਸਿੱਖ ਇਤਿਹਾਸ ਵਿੱਚ ਬੇਅੰਤ ਅਜਿਹੀਆਂ ਸਾਖੀਆਂ ਨੇ, ਜਿਨ੍ਹਾਂ 'ਤੇ ਜਦੋਂ ਗੁਰੂ ਦੀ ਬਖਸ਼ਿਸ਼ ਹੋਈ, ਗੁਰੂ ਦੀ ਸਿੱਖਿਆ ਸੁਣੀ। ਇੱਕ ਕਹਾਈ ਸੀ ਭਾਈ ਤੱਲਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ। ਉਹਨੇ ਜਦੋਂ ਗੁਰੂ ਨੇ ਸਿਰ 'ਤੇ ਹੱਥ ਰੱਖਿਆ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰਕੀਨੀ ਕਿਰਪਾ ਹਰ ਨਾਮ ਦਿਓ, ਉਹਦੇ ਸਦਕਾ ਬੜੇ ਬੜੇ ਵਿਦਵਾਨ ਕਵੀ ਉਹਨਾਂ ਨੂੰ ਮਾਤ ਪਾਤਾ। ਜਦੋਂ ਗੁਰੂ ਨੇ ਛਟੀ ਸਿਰ 'ਤੇ ਹੱਥ ਰੱਖੀ, ਸਿਰ 'ਤੇ ਰੱਖੀ, ਤਾਂ ਛੱਜੂ ਸੀ ਇੱਕ ਪਾਗਲ ਮਨੁੱਖ, ਚਿਹੋਰ ਪਾਣੀ ਭਰਨ ਵਾਲਾ, ਜਿਹਨੂੰ ਜਾਣਦਾ ਮੰਨਦਾ ਹੀ ਕੋਈ ਨਹੀਂ ਸੀ। ਉਹਦੇ ਕੋਲੋਂ ਗੀਤਾ ਦੇ ਅਰਥ ਕਰਵਾਤੇ। ਤਾਂ ਹਜ਼ੂਰ ਕਹਿੰਦੇ ਨੇ ਵੀ ਜਿਹੜੇ ਅੰਨੇ, ਘੋਰ ਅੰਨੇ, ਬਿਲਕੁਲ ਬੇਸਮਝ ਮਨੁੱਖ ਨੇ, ਉਹ ਵੀ ਜਿਹੜਾ ਪਰਮਾਰਥ ਦਾ ਰਸਤਾ ਹੈ ਉਹਨੂੰ ਪ੍ਰਾਪਤ ਹੋ ਜਾਂਦੇ ਨੇ। ਔਰ ਦੁਨੀਆਂ ਹੈਰਾਨ ਰਹਿ ਜਾਂਦੀ ਹੈ ਵੀ ਕਬੀਰ ਜੁਲਾਹਾ ਹੈ, ਇਹਨੂੰ ਕਿਵੇਂ ਪਰਮਾਰਥ ਦੀ ਟੀਸ਼ੀ ਮਿਲ ਗਈ। ਅਤੇ ਕਬੀਰ ਨੇ ਤਾਂ ਇਹ ਵੀ ਕਿਹਾ, ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਹੁਣ ਤਾਂ ਕਰਤਾ ਪੁਰਖ ਦੇ ਸਿੰਘਾਸਨ 'ਤੇ ਜਾ ਚੜ੍ਹੇ ਹਾਂ, ਇਹਨੂੰ ਰਸਤਾ ਕਿੱਥੋਂ ਮਿਲ ਗਿਆ? ਅਤੇ ਕਬੀਰ ਸਾਹਿਬ ਨੇ ਕਿਹਾ ਵੀ ਸੀ, ਜੇ ਮਾਰਗ ਪੰਡਿਤ ਗਏ ਪਾਛੇ ਪਰੀ ਬਹੀਰ। ਇੱਕ ਰਸਤਾ ਵਿਦਵਤਾ ਦਾ, ਇੱਕ ਰਸਤਾ ਇਲਮ ਦਾ। ਉਸ ਇਲਮ ਦੇ ਰਸਤੇ ਉੱਤੇ ਜਿਹਦੇ ਜਿਹੜੇ ਰਸਤੇ 'ਤੇ ਪੰਡਿਤ ਚੱਲ ਰਹੇ ਨੇ, ਵਿਦਵਾਨ ਚੱਲ ਰਹੇ ਨੇ, ਪਿੱਛੇ ਦੁਨੀਆਂ ਉਹਨਾਂ ਦੇ ਪਿੱਛੇ ਚੱਲੀ ਜਾ ਰਹੀ ਹੈ। ਕਈ ਡਿਗਰੀਆਂ ਪ੍ਰਾਪਤ ਕਰਨ ਵਾਲੇ ਬੁੱਧੀਜੀਵੀ ਹੈ, ਬੜਾ ਲੰਮਾ ਚੌੜਾ ਹੈ। ਸਾਡੇ ਪੰਥ ਵਿੱਚ ਵੀ ਪਹਿਲੇ ਜਿਹੜੀ ਪ੍ਰਥਾ ਸੀ ਉਹ ਇਹ ਸੀ ਵੀ ਕੋਈ ਮਸਲਾ ਪੰਥ ਨੂੰ ਦਰਪੇਸ਼ ਹੋਵੇ ਤਾਂ ਪੰਥ ਆਵਾਜ਼ ਮਾਰਦਾ ਸੀ ਗੁਰਮਤੀ ਵਿਦਵਾਨਾਂ ਨੂੰ, ਜਿਨ੍ਹਾਂ ਨੇ ਸਾਰੀ ਉਮਰ ਗੁਰੂ ਦੀ ਸਿੱਖਿਆ ਹੰਢਾਈ ਹੁੰਦੀ ਹੈ ਆਪਣੇ ਜੀਵਨ ਵਿੱਚ। ਔਰ ਉਹ ਚੂੰਕਿ ਇਸ ਰਾਹ ਦੇ ਪਾਂਧੀ ਹੁੰਦੇ ਸਨ, ਉਹ ਇਸ ਰਾਹ ਦੇ ਲਾਈਟ ਹਾਊਸ ਹੁੰਦੇ ਸਨ। ਪੰਥ ਨੇ ਜਦੋਂ ਆਵਾਜ਼ ਮਾਰਨੀ, ਉਹਨਾਂ ਗੁਰਮਤੀ ਵਿਦਵਾਨਾਂ ਨੂੰ ਆਵਾਜ਼ ਮਾਰਨੀ ਅਤੇ ਉਹਨਾਂ ਦੀ ਸਲਾਹ ਨਾਲ ਪੰਥਕ ਫੈਸਲੇ ਲੈਣੇ। ਕੁਛ ਸਮਾਂ ਬਦਲ ਗਿਆ ਹੈ। ਅੱਜ ਪੰਥ ਨੂੰ ਕੋਈ ਸਮੱਸਿਆ ਆਵੇ ਅਤੇ ਉਹ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਵਾਨਾਂ ਬੁੱਧੀਜੀਵੀਆਂ ਨੂੰ ਆਵਾਜ਼ ਮਾਰਦੇ ਨੇ ਵੀ ਤੁਸੀਂ ਆਓ। ਔਰ ਜਿਹੜੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਾਲੇ ਵਿਦਵਾਨ ਨੇ ਉਹਨਾਂ ਕੋਲ ਡਿਗਰੀਆਂ ਤਾਂ ਹੈਗੀਆਂ ਨੇ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਲੇਕਿਨ ਗੁਰਮਤ ਦੇ ਗਿਆਨ ਤੋਂ ਉਹ ਅਭਿੱਜ ਨੇ, ਗੁਰਮਤ ਮਾਰਗ ਦੇ ਉਹ ਪਾਂਧੀ ਨਹੀਂ। ਇਸ ਲਈ ਹੋ ਸਕਦਾ ਹੈ ਜਿਹੜੇ ਰਾਹੇ ਉਹ ਪੰਥ ਨੂੰ ਪਾਉਣਾ ਚਾਹੁੰਦੇ ਨੇ ਜਾਂ ਪਾ ਰਹੇ ਨੇ, ਇਹ ਰਾਹ ਪੰਥ ਲਈ ਕੋਈ ਇੰਨਾ ਸੁਖਾਵਾਂ ਨਾ ਹੋਵੇ। ਪਰ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਨ੍ਹਾਂ ਨੂੰ ਅਸੀਂ ਗੁਰਮਤੀ ਵਿਦਵਾਨ ਆਖਦੇ ਹਾਂ, ਉਹ ਆਪਣੀਆਂ ਆਪਣੀਆਂ ਢਾਣੀਆਂ ਬਣਾ ਕੇ ਖੜ੍ਹੇ ਨੇ। ਉਹ ਪੰਥ ਦਾ ਸਾਥ ਦੇਣ ਲਈ ਤਿਆਰ ਹੀ ਨਹੀਂ, ਉਹ ਆਪਣੀ ਆਪਣੀ ਡੇਰੇ ਬਣਾ ਕੇ ਕਾਇਮ ਕਰਕੇ ਅਤੇ ਆਪਣੇ ਆਪਣੇ ਢਾਣੀਆਂ ਵਿੱਚ ਵੰਡੇ ਹੋਏ ਨੇ। ਅਤੇ ਪੰਥ ਇਸ ਵੇਲੇ ਬੜੀ ਨਾਜ਼ੁਕ ਅਵਸਥਾ ਤੋਂ ਜਾ ਰਿਹਾ। ਤਾਂ ਹਜ਼ੂਰ ਇੱਥੇ ਇਹ ਕਹਿੰਦੇ ਨੇ ਕਿ ਜਿਹੜੇ ਗੁਰੂ ਦੀ ਸਿੱਖਿਆ ਨੂੰ ਰੋਜ਼ ਸੁਣਦੇ ਨੇ, ਉਹਨਾਂ ਨੂੰ ਪਰਮਾਰਥੀ ਰਾਹ ਸਿੱਧਾ, ਗੁਰਮਤ ਗਾਡੀ ਰਾਹ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਸੁਣਿਆ ਹਾਥ ਹੋਵੇ ਅਸਗਾਹ। ਇਹ ਜਿਹੜਾ ਸਮੁੰਦਰ ਹੈ, ਅਸਗਾਹ ਕਹਿੰਦੇ ਨੇ ਸਮੁੰਦਰ ਨੂੰ, संसार जिहड़ा एक सागर है, जिस तरह संसार विच पानी हुंदा है समुंदर विच, संसार समुंदर विच भरम दा जल है। मनुख भरमां विच गोते खा रहे, ते हजूर ने एक थावें फरमाया सी, पवजल बिन शब्द है क्यों तरीय, नाम बिना जग रोग व्यापिया, दुबदा डुब डुब मरिए। संसार सागर विच मनुखता गोते खा रही, पर हजूर कहते ने गोते ओ खा रहे ने जिन्हां ने गुरु का शब्द नहीं सुनिया, वो गोते खाणगे। जिन्हां ने गुरु की सिख्या सुन ली है, हजूर कहते गुरु की सिख्या सुने जाण नाल हाथ होवे असगाह, ये जरा संसार सागर है एदी हाथ हो जाती। हाथ का मतलब यह है कि एदा थलड़ा पासा, एदी डुंगियाई का तल जड़ा है, उसका मनुख नू पता लग जाता, तो जिन्हों डुंगियाई का तल पता है ना, वह कभी डुबेगा नहीं। हजूर कहते ने जेड़ा सागर है ए अथाला हो जाए, एदी डुंगियाई का पता लग जाए, मनुख डुबेगा नहीं। नानक भगतां सदा विगास, हजूर पौड़ी दे अंत विच अपनी मोर छाप लांदे ने नानक दी, ते कहंदे ने जेड़े गुरु दी सिख्या सुनन वाले ने ओ भगत हो जांदे ने। पहले सुनदे ने, फिर सुन के ओनू हिरदे विच वसांदे ने, जेड़ा हिरदे विच वसा ले ओ भगत बन जांदा है। सिर्फ सुन लैणी मुबारक है, गुरु की सिख्या सुनी है, सुननी भी मुबारक है, पर सुन के इनू वसाना हिरदे विच, कन्ना नाल सुनना, कन पवित्र हो गए, चाहिए सारा समुचा शरीर पवित्र होना। और क्षमा करना, कई बारी असी सुन रहे होंने गुरु की सिख्या, सिख्या वल ध्यान देंदे नहीं, सुर वल ध्यान देने, ते कन जेड़े ने वह सुनते ने सुर, ते कन ते हो जाते ने मिठे, सिख्या अंदर जाती ही नहीं। कबीर साहब ने एक बड़ी सुंदर मिसाल दिती सी, कबीर साचा सतगुर क्या करे, जो सिखा मैं चूक अंधे एक ना लग गई, ज्यों बांस वजाइए फूक। पे बांस है, उनू एक पास्यों फूक मारिए दूजे पास्यों निकल जाती है, उते कोई असर नहीं। कई बारी असी सुन रहे होने गुरु की सिख्या, लेकिन सिख्या वाल कोई ध्यान नहीं। सुर बड़ी मिठी है, रागी सी बड़ा भाई सुंदर कीर्तन कीता, उन्हें की कीर्तन कीता है तो पता ही नहीं की कीता। हजूर कहंदे ने सुनना है, सुन के हिरदे विच वसाना है, एदो फिर अगली पौड़ी जड़ी आएगी वह आएगी मन्ने दी। पहले सुनना है, जिन जन सुनी मन्नी है जिन जन, पर सुनी सुन के हिरदे विच वसाई है, धारण कीती है, वह अवस्था है। तो हजूर कहते जेडे इनू सुन के धारण करते ने वह भगत हो जाते ने, उन्होंने मन में सदा खेड़ा होता, तो जिसे मन में खेड़ा हो समझ लो भी इन्हें गुरु की सिख्या सुनी है। जे चोर है, सिख्या सुनी नहीं, अंदर वसाई नहीं। नानक भगत सदा विगास, विगास का मतलब है खेड़ा, आत्म खेड़ा। एक है साडा खेड़ा, असी हसते भी हाँ, लेकिन तुर अंदर साढ़े रोना होंगे, साढ़े हासे विच खिसियानी जिहा हासा, उपरा जिहा हासा असी हसने हाँ, भावें ठाके मार के ही हसीए, पर चूंकि अंदरला जिहड़ा है उहदे विच विगास नहीं। हजूर कहिंदे ने जिहड़े भगत ने जिवें फुल विच खेड़ा आया है, फुल सुंदर भी है, फुल खिड़िया भी होया है, फुल खुशबू भी वंड रहा है, इसलिए भगतां दे विच खेड़ा इस तरह आउंदा है, फिर वह खेड़ा वंडदे ने, वो संसार नूं खेड़ा देंदे ने। सुनिया दुख पाप का नाश, क्यों के नाम सिख्या सुनन करके उन्होंने दुखां दा ते पापां दा नाश हो जाता, ते जिदे अंदर भी दुखां ते पापां दा नाश हो जाए उहदा झोरा मिट जाता। जिन्ना संसार दा झोरा है, चिंतावां ने, ये दुख ते पाप, पाप जिहड़ा है ये दुखां दा घर है, पाप है दुखां दा मूल। जिस वेले पाप मिट जाए फिर दुख खत्म हो जाते ने, दुख चला जाए फिर इंसान को खेड़ा आ जाए। तो अगे महाराज करते ने भी पहले सुनया, सुन के हिरदे विच वसाया, ਤੇ ਵਸਾ ਕੇ ਉਹਨੂੰ ਮੰਨੇ। ਜੇ ਗੁਰੂ ਨੇ ਕਿਹਾ ਉੱਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਅਰਾਧੇ, ਸੁਣ ਲਿਆ ਫਿਰ ਇਹਨੂੰ ਮੰਨਣਾ, ਫਿਰ ਉੱਠ ਕੇ ਇਸ਼ਨਾਨ ਕਰਨਾ ਪ੍ਰਭਾਤ। ਸੌਂਦਿਆਂ ਕਰਤਾ ਪੁਰਖ ਗੁਰੂ ਗੁਰੂ ਕਰਦਿਆਂ ਸੌਣਾ, ਤੇ ਜੋ ਸੰਕਲਪ ਲੈ ਕੇ ਮਨੁੱਖ ਸੌਂਦਾ ਰਾਤ ਨੂੰ ਉਹ ਸੰਕਲਪ ਉਹਦੇ ਤੇ ਹਾਵੀ ਰਹਿੰਦਾ। ਤਾਂ ਹੀ ਕੀਰਤਨ ਸੋਹਲੇ ਦੀ ਜਿਹੜੀ ਬਾਣੀ ਹੈ ਇਹ ਹੈ ਭਾਈ, ਜਿਸ ਵੇਲੇ ਤੁਸੀਂ ਬਰਾਜਣ ਲੱਗੇ ਹੋ ਉਸ ਵੇਲੇ ਵਜਦ ਵਿੱਚ ਆ ਕੇ ਤੇ ਇਹ ਸੋਹਲਾ ਗਾਵੋ। ਅਸੀਂ ਗਾਉਂਦੇ ਨਹੀਂ, ਸਾਡੀ ਰਾਤ ਜਿਹੜੀ ਹੈ ਸੰਕਲਪ, ਸਾਡੀ ਰਾਤ ਨੀਂਦ ਉੱਤੇ ਕਿਉਂ ਨਹੀਂ ਉਹ ਸੰਕਲਪ ਹਾਵੀ ਹੁੰਦਾ? ਅਸੀਂ ਸੋਹਲੇ ਦਾ ਪਾਠ ਤੇ ਕਰਨੇ ਆ ਲੇਕਿਨ ਬੇਧਿਆਨੇ ਹੋ ਗਏ। ਅਸੂਰ ਕਹਿੰਦੇ ਨੇ ਸੋਹਲੇ ਦਾ ਪਾਠ ਕਰਨ ਲੱਗੇ ਤੇ ਇਹੋ ਹੀ ਕਹੋ ਵੀ ਆਓ ਸੁਭਾਗੀ ਨੀਂਦੜੀਏ। ਨੀਂਦਰ ਦਾ ਮਤਲਬ ਹੈ ਟਿਕਾ, ਮਨ ਦਾ ਟਿਕਾ। ਜਿਸ ਵੇਲੇ ਮਨ ਟਿਕ ਜਾਏ ਉਹ ਨੀਂਦਰ ਵੀ ਹੁੰਦੀ ਹੈ, ਉਹ ਸਮਾਧੀ ਵੀ ਹੁੰਦੀ। ਮਨ ਕਰਤਾ ਪੁਰਖ ਤੇ ਕੇਂਦਰਿਤ ਹੋ ਜਾਏ ਤਾਂ ਹਜ਼ੂਰ ਹੁਣ ਬਿਆਨ ਕਰਦੇ ਨੇ, ਮੰਨੇ ਕੀ ਗੱਤ ਕਹੀ ਨਾ ਜਾਏ। ਪਹਿਲੇ ਸੀ ਸੁਣਨ ਦੀ, ਹੁਣ ਗੁਰੂ ਦੀ ਨਾਮ ਸਿੱਖਿਆ ਮਨ ਬਚਨ ਤੇ ਕਰਮ ਕਰਕੇ। ਤਿੰਨ ਚੀਜ਼ਾਂ ਨੇ, ਮਨ ਕਰਕੇ ਵੀ ਮੰਨਣੀ ਹੈ, ਬਚਨ ਕਰਕੇ ਵੀ ਮੰਨਣੀ ਹੈ ਤੇ ਕਰਮ ਕਰਕੇ ਵੀ ਮੰਨਣੀ ਹੈ। ਮੰਨਣ ਦੀਆਂ ਵੀ ਇਹ ਤਿੰਨ ਸਟੇਜਾਂ ਨੇ। ਹਜ਼ੂਰ ਕਹਿੰਦੇ ਨੇ ਜਿਹੜੇ ਜੀਵ ਇਹ ਮੰਨਦੇ ਨੇ ਤੇ ਗੁਰੂ ਦੀ ਨਾਮ ਸਿੱਖਿਆ ਮਨ ਬਚਨ ਕਰਮ ਕਰਕੇ ਮੰਨੇ ਜਾਣ ਨਾਲ, ਹਜ਼ੂਰ ਕਹਿੰਦੇ ਨੇ ਮੰਨੇ ਕੀ ਗਤ ਕਹੀ ਨਾ ਜਾਏ। ਇਹਦੀ ਜਿਹੜੀ ਮਨੁੱਖ ਦੀ ਮੰਨਣ ਨਾਲ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ, ਹਜ਼ੂਰ ਕਹਿੰਦੇ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰੂ ਦੀ ਨਾਮ ਸਿੱਖਿਆ ਮਨ ਲੈਣ ਨਾਲ ਮਨੁੱਖ ਦੀ ਆਤਮਕ ਅਵਸਥਾ ਬਹੁਤ ਉੱਚੀ ਹੋ ਜਾਂਦੀ, ਇਹਦਾ ਰੁਤਬਾ ਵੱਧ ਜਾਂਦਾ। ਤੇ ਹਜ਼ੂਰ ਕਹਿੰਦੇ ਨੇ ਵੀ ਇਹ ਕੋਈ ਬਿਆਨ ਨਹੀਂ ਕਰ ਸਕਦਾ। ਜੇ ਕੋ ਕਹੇ ਪਿੱਛੇ ਪਛਤਾਏ, ਜੇ ਕੋਈ ਸ਼ੇਹੀ ਮਾਰੇ ਉਹ ਜੀ ਮੈਂ ਬਿਆਨ ਕਰ ਸਕਣਾ, ਨਾਮ ਗੁਰੂ ਦੀ ਨਾਮ ਸਿੱਖਿਆ ਮਨ ਲੈ ਜਾਣ ਦੀ ਜਿਹੜੀ ਆਤਮਕ ਅਵਸਥਾ ਹੁੰਦੀ ਹੈ ਮਨੁੱਖ ਦੀ ਉਹ ਬਿਆਨ ਕੀਤੀ ਜਾ ਸਕਦੀ ਹੈ? ਹਜ਼ੂਰ ਕਹਿੰਦੇ ਨੇ ਜੇ ਕੋ ਕਹੇ, ਜੇ ਕੋਈ ਫੜ ਮਾਰੇ, ਜੇ ਕੋਈ ਸ਼ੇਹੀ ਮਾਰੇ ਕਿ ਮੈਂ ਬਿਆਨ ਕਰ ਸਕਣਾ ਹਾਂ, ਪਿੱਛੇ ਪਛਤਾਏ, ਅੰਤ ਵਿੱਚ ਜਾ ਕੇ ਉਹਨੂੰ ਪਛਤਾਉਣਾ ਪਏਗਾ ਕਿਉਂਕਿ ਉਹਦੀ ਸ਼ੇਹੀ ਜਿਹੜੀ ਹੈ ਇਹ ਝੂਠੀ ਸਾਬਤ ਹੁੰਦੀ, ਉਹ ਫੋਕੀ ਹੁੰਦੀ, ਉਹ ਬਿਆਨ ਕਰ ਨਹੀਂ ਸਕਦਾ। ਕਾਗਜ਼ ਕਲਮ ਨਾ ਲਿਖਣ ਹਾਰ, ਹਜ਼ੂਰ ਕਹਿੰਦੇ ਨੇ ਜੇ ਕਾਗਜ਼ ਉੱਤੇ ਮੰਨੇ ਦੀ ਗਤੀ ਮੰਨੇ ਦੀ ਆਤਮਕ ਅਵਸਥਾ ਲਿਖਣੀ ਹੋਵੇ, ਹਜ਼ੂਰ ਕਹਿੰਦੇ ਨੇ ਕਾਗਜ਼ ਉੱਤੇ ਲਿਖਣ ਲਈ ਨਾ ਤਾਂ ਕੋਈ ਬੰਦਾ ਹੈ, ਨਾ ਕੋਈ ਲਿਖਣ ਹਾਰ ਹੈ ਤੇ ਨਾ ਹੀ ਕਲਮ ਹੈ। ਕੋਈ ਕਲਮ ਨਹੀਂ ਜਿਹੜੀ ਮੰਨੇ ਦੀ ਗਤੀ ਨੂੰ ਲਿਖ ਸਕੇ, ਅੰਕਿਤ ਕਰ ਸਕੇ, ਤੇ ਨਾ ਹੀ ਕੋਈ ਲਿਖਣ ਹਾਰ ਹੈ ਅੱਜ ਤੱਕ ਜਿਹੜਾ ਇਹ ਦੱਸ ਸਕੇ ਗੁਰੂ ਦੀ ਨਾਮ ਸਿੱਖਿਆ ਜਿਹੜਾ ਮੰਨ ਲਏ ਉਹਦੀ ਆਤਮਕ ਅਵਸਥਾ ਕਿੰਨੀ ਉੱਚੀ ਹੋ ਜਾਂਦੀ। ਮੰਨੇ ਕਾ ਬਹਿ ਕਰਨ ਵਿਚਾਰ, ਹਜ਼ੂਰ ਕਹਿੰਦੇ ਨੇ ਜਿਹੜੇ ਵਿਦਵਾਨ ਲੋਕੀ ਨੇ, ਜਿਹੜੇ ਬ੍ਰਹਮ ਵਿਦਿਆ ਦੇ ਜਾਣਨ ਵਾਲੇ ਨੇ, ਉਹ ਤਤਵੇਤਾ ਮਨੁੱਖ, ਉਹ ਮੰਨੇ ਦੀ ਅਵਸਥਾ ਦਾ, ਬਹਿ ਦਾ ਮਤਲਬ ਹੈ ਬੈਠ ਕੇ, ਬੜੇ ਨਿੱਠ ਕੇ, ਬੜੀ ਡੂੰਘੀ ਸੋਚ ਵਿੱਚ ਜਾ ਕੇ ਤੇ ਮੰਨੇ ਦੀ ਗਤੀ ਦਾ ਵਿਚਾਰ ਕਰਦੇ ਨੇ। ਮਤਲਬ ਇਹ ਹੈ ਭਈ ਮੰਨੇ ਦੀ ਜਿਹੜੀ ਹਾਲਤ ਹੈ, ਆਤਮਕ ਅਵਸਥਾ ਹੈ, ਉਹਦਾ ਵਿਚਾਰ ਬ੍ਰਹਮਵੇਤਾ ਕਰਦੇ ਨੇ। ਬੜੀ ਉੱਚੀ ਅਵਸਥਾ ਹੈ ਜਿਹੜਾ ਗੁਰੂ ਦੀ ਸਿੱਖਿਆ ਨੂੰ ਮੰਨ ਲਏ। ਹਜ਼ੂਰ ਨੇ ਕਿਹਾ ਸੀ ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਆ ਕੇ ਸਾਰੇ ਹੀ ਬਾਣੀ ਗਾਉਣ ਲੱਗ ਪਏ ਨੇ। ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ੍ਹਾਂ ਨੇ ਆ ਕੇ ਬਾਣੀ ਗਾਵੀ ਹੈ, ਬਾਣੀ ਸੁਣੀ ਹੈ, ਉਹਨਾਂ ਦਾ ਗਾਵਿਆ ਤੇ ਸੁਣਿਆ ਦੋਵੇਂ ਹੀ ਕਰਤਾ ਪੁਰਖ ਨੇ ਆਪਣੇ ਦਰਗਾਹ ਵਿੱਚ ਕਬੂਲ ਕਰ ਲਏ। ਧਰਮਰਾਜ ਦੀ ਕਿਤਾਬ ਵਿੱਚ ਲਿਖਿਆ ਗਿਆ ਇਹਦਾ ਬੈਂਕ ਬੈਲੈਂਸ ਇੰਨਾ ਹੋ ਗਿਆ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ, ਜਿਨ੍ਹਾਂ ਨੇ ਗੁਰੂ ਦੀ ਇਹ ਆਗਿਆ ਮੰਨੀ ਹੈ ਬਾਣੀ ਗਾਵੋ ਬਾਣੀ ਸੁਣੋ। फिर गुरु ने यह भी कहा कि इनू मनो, जेड़ा गावे भी जेड़ा सुने भी जेड़ा मन भी ले। हजूर कहते ने प्रभ कालिया किसे का एक तिल ना गवाई। तो हजूर इतने कहते ने ऐसा नाम निरंजन होए, गुरु की सिख्या नाम सिख्या, ये नाम अजिहा है, ये है नाम उस निरंजन। निरंजन का मतलब है माया दी अंजन कहते ने कालख, ते निर कहते ने उदे तो मुक्त। जेड़ा करता पुरख है उन्हें माया रची है, ते माया दे तीन गुण ने रज तम सत। करता पुरख माया दे इन्हां गुणा तो निर्लेप है, मनुख नूं इन्हां गुणा दी रजो दी तमो दी सतो दी कालख लगती रहती। करता पुरख निर्लेप है, उहदा नाम भी निर्लेप है। ते हजूर कहंदे ने उस माया दी कालख तो निर्लेप वाहिगुरु दा नाम भी निर्लेप है, ते अजिहा निर्लेप करन वाला है कि जे को मन जाने मन, जे कोई उस निरंजन नाम नू मन करके मने। दो आए ने, एक मन टिप्पी वाला है मन ने, यह है किरिया, एक है मन है ममा सियाली नन्ना। जे कोई मनुख मन करके गुरु दी नाम सिख्या नू मन ले, हजूर कहते वह भी निरंजन होए, वह भी माया की कालख तो मुक्त हो जाता, उन्होंने भी माया की कालख नहीं लगती। अजिहा नाम है करता पुरख का, पर अखीर दे उत्ते कोए, जे को दा मतलब है कोई, अखीर ते लिखिया जे को मन जाने मन कोए, पर अजिहा कोई मनुख विरला है। दो बारी को आया, इनू टीकाकार सफल नहीं करते। जे कोई मन करके गुरु दी नाम सिख्या नू मन ले, ओ भी निरंजन हो जांदा है, पर अजिहा कोई विरला है। जग में उत्तम कांडी है विरले कई के, हर कोई नाम सिख्या मनन वाला नहीं। हजूर कहंदे ने जे कोई मन ले ओ निरंजन दा रूप हो जांदा है, पर अजिहा कोई विरला है, हर कोई नहीं। अगे महाराज इस तो अगे मन्ने दी हालत जेड़ी है ओ बयान करते ने, मन्ने हूँ इनू मन्ने है मन्ने नहीं, असं जिस पाठ करने ना पौड़ियों विच मन्ने भी आया तो मन्ने भी आया। मन्ने का मतलब है मन ले जाण नाल दुलावा वाला, इन्हें व्याकरण के नुक्ते मन्ने मन्ने का मन्ने है मन ले जाण नाल, मन्ने की मन ले जाण दी उत्थे मन्ने की है। इत्थे मन्ने सुरत होवे मन बुद्ध, गुरु दी सिख्या मन वचन कर्म करके मन ले जाण नाल मनुख नू उहदे मन विच ते उहदी बुद्धि विच सुरत कहिंदे ने सोझी। हुण साडे कोल मन भी है ते बुद्ध भी है हर कोल, लेकिन सोझी सारे कोल नहीं। हजूर कहिंदे ने मन भी है, मन खुटर होया पिया है, बुद्ध भी है, बुद्ध कबुद्ध होई पई है। तो महाराज कहते हैं जे गुरु दी नाम सिख्या मन लई जाए, फिर मन विच रोशनी समझ सूझ और बुद्ध विच भी आत्मक ज्ञान, साधारण ज्ञान नहीं सोझी, आत्मक सोझी मन विच ते बुद्ध विच हो जाती। मन सगल पवन की सुध, ते गुरु दी सिख्या मन करके वचना करके कर्म करके मन ले जाण नाल सारिया भावना दी सोझी हो जाती। केवल एक भावन दी नहीं, ते आउंदा ही है भई जेड़ा भी इनू मन लैंदा है वो आत्म ज्ञानी हो जाता है, वो अंतर जामी हो जाता है। उन्हों सारिया भावना की वर्तारा किथे किथे हो रहा है उन्हों सारा पता है। ये ठीक है भाई उन्हू जनांदा नहीं, भाई पखारी नू पता है मेरे पुत्र ने काल वस हो जाना है, अंदर सोझ ही है मन विच भी बुद्ध विच भी, पर प्रगट नहीं किसी नू भी करता। चूड़ा भी बनवा रहा है, ਨਾਲ ਕਫਨ ਵੀ ਸੀ ਰਿਹਾ, ਕਿਉਂਕਿ ਉਹਨੂੰ ਸਾਰਿਆਂ ਭਵਨਾਂ ਦੀ ਸੋਝੀ। ਮੰਨੇ ਮੰਨੇ ਮੋਹ ਚੋਟਾਂ ਨਾ ਖਾਏ, ਚੋਟਾਂ ਪੜ੍ਹਨਾ, ਚੋਟਾਂ ਨਹੀਂ ਚੋਟਾਂ ਸੱਟਾਂ। ਗੁਰੂ ਦੀ ਸਿੱਖਿਆ ਮਨ ਕਰਕੇ, ਕਰਮਾਂ ਕਰਕੇ, ਵਚਨ ਕਰਕੇ ਮੰਨ ਲੈ ਜਾਣ ਨਾਲ ਮੂੰਹ ਉੱਤੇ ਚੋਟਾਂ ਨਹੀਂ ਖਾਂਦਾ, ਅਤੇ ਮਨੁੱਖ ਨੂੰ ਸੱਟਾਂ ਪੈਂਦੀਆਂ ਨੇ, ਸੰਸਾਰ ਵਿੱਚ ਵੀ ਸੱਟਾਂ ਪੈਂਦੀਆਂ ਨੇ, ਪਰਲੋਕ ਵਿੱਚ ਵੀ। ਲੋਕ ਵਿੱਚ ਚੋਟਾਂ ਮਾਰਦੇ ਨੇ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨਿਤ ਚੋਟਾਂ ਮਾਰਦੇ ਨੇ। ਇਹ ਠੀਕ ਹੈ, ਅਸੀਂ ਢੀਠ ਹੋ ਗਏ ਹਾਂ, ਅਸੀਂ ਜਾਣਦੇ ਹੀ ਨਹੀਂ, ਜਾਂ ਅਸੀਂ ਉਹਨਾਂ ਨਾਲ ਯਾਰੀ ਗੰਢ ਲਈ ਹੈ ਵਿੱਚ। ਚਲੋ ਯਾਰ ਮਾਰਦਾ ਮਾਰੀ ਜਾਏ, ਪੁੱਛੋ ਸੁਥਰੇ ਕੋਲੋਂ। ਸਾਨੂੰ ਚੋਟਾਂ ਜਿਹੜੀਆਂ ਨੇ ਨਾ, ਉਹ ਮਾਰਦੇ ਨੇ ਵਿਕਾਰ। ਹਜ਼ੂਰ ਕਹਿੰਦੇ ਨੇ ਜਿੰਨੇ ਗੁਰੂ ਦੀ ਨਾਮ ਸਿੱਖਿਆ ਸੁਣ ਲਈ ਹੈ ਉਹਨੂੰ ਵਿਕਾਰ ਚੋਟਾਂ ਨਹੀਂ ਮਾਰਨਾ। ਉਹਦਾ ਮੂੰਹ ਹੈ ਸੁਰਖਰੂ, ਉਹਦਾ ਮੂੰਹ ਹੈ ਨੂਰੋ ਨੂਰ ਨਾਮ ਨਾਲ, ਉਹਦਾ ਚਿਹਰਾ ਦੇਖ ਕੇ ਪਾਪ ਤੇ ਪਾਪੀ ਦੋਵੇਂ ਹੀ ਦੌੜ ਜਾਂਦੇ ਨੇ। ਬਲਕਿ ਇਹੀ ਨਹੀਂ, ਉਹਦੇ 'ਤੇ ਹਮਲਾ ਕਰਨਾ ਤਾਂ ਇੱਕ ਪਾਸੇ ਹੈ, ਬਲਕਿ ਉਸ ਕੇ ਮੂੰਹ ਡਿੱਠੇ ਸਭ ਪਾਪੀ ਤਰ। ਹਜ਼ੂਰ ਕਹਿੰਦੇ ਨੇ ਉਹਦਾ ਮੂੰਹ ਰੋਸ਼ਨ ਹੋ, ਉਹ ਮੁੱਖ ਉਜਲਾ ਹੈ। ਹਰ ਅਮਿਓ ਰਸਾਇਣ ਪੀਵੀਏ, ਮੂੰਹ ਡਿੱਠੇ ਜਨ ਕੇ ਜੀਵੀਏ। ਉਹਨਾਂ ਦਾ ਮੂੰਹ ਦੇਖਿਆ ਆਤਮ ਜੀਵਨ ਮਿਲਦਾ। ਹਜ਼ੂਰ ਕਹਿੰਦੇ ਨੇ ਕਿਉਂ? ਕਿ ਉਹਨਾਂ ਦੇ ਮੂੰਹ ਦੇ ਉੱਤੇ ਕਰਤਾ ਪੁਰਖ ਦੇ ਮਿਹਰ ਹੈ, ਵਿਕਾਰਾਂ ਦੀਆਂ ਚੋਟਾਂ ਨਹੀਂ ਪੈਂਦੀਆਂ। ਔਰ ਜਿਸ ਵੇਲੇ ਜਾਂਦਾ ਹੈ ਦਰਗਾਹ ਵਿੱਚ, ਮੂੰਹ ਮੂੰਹ ਚੋਟਾਂ ਖਾਏਗਾ। ਉਹ ਕੀ ਤੋਂ ਕਹਾਉਂਦੀ ਹੈ? ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁਖ ਲੈ ਕੇ ਜਾਹੇਗਾ। ਅੱਗੇ ਕੀ ਹੈ? ਹੈਂ, ਲੋਭ ਕਰਤੇ ਆਜ ਕੱਲ ਉੱਠ ਜਾਏਗਾ। ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁਖ ਚੋਟਾਂ ਖਾਏਗਾ। ਜਿਨ੍ਹਾਂ ਨੇ ਸਿਮਰਨ ਭਜਨ ਦਇਆ ਨਹੀਂ ਕੀਤੀ, ਗੁਰੂ ਦੀ ਨਾਮ ਸਿੱਖਿਆ ਸੁਣੀ ਨਹੀਂ, ਅਸੂਰ ਕਹਿੰਦੇ ਨੇ ਮੂੰਹ ਦੇ ਉੱਤੇ ਚੋਟਾਂ ਮਾਰਨਗੇ। ਜਮ ਤੇ ਜਮਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਹੁਣ ਅਸੀਂ ਕਹਿੰਦੇ ਹਾਂ ਦੇਖੀ ਮੇਰੇ ਮੂੰਹ 'ਤੇ ਨਾ ਮਾਰੀ, ਪਰ ਜਮ ਨੇ ਨਹੀਂ ਦੇਖਣਾ ਕਿੱਥੇ ਲੱਗ ਰਹੀ ਹੈ। ਅਸੂਰ ਕਹਿੰਦੇ ਨੇ ਉਹ ਜਿਹਨੇ ਨਾਮ ਸਿੱਖਿਆ ਸੁਣ ਲਈ ਹੈ, ਫਿਰ ਉਹ ਮੂੰਹ ਦੇ ਉੱਤੇ ਨਾ ਵਿਕਾਰਾਂ ਦੀਆਂ ਚੋਟਾਂ ਖਾਏਗਾ, ਨਾ ਜਮਾਂ ਦੀਆਂ ਚੋਟਾਂ ਖਾਏਗਾ। ਮੰਨੇ ਜਮ ਕਾ ਸਾਥ ਨਾ ਜਾਏ। ਜਿਹਨੇ ਗੁਰੂ ਦੀ ਸਿੱਖਿਆ ਨਾਮ ਸਿੱਖਿਆ ਸੁਣ ਲਈ ਹੈ, ਇਹ ਨਾਮ ਸਿੱਖਿਆ ਸੁਣਨ ਦੇ ਕਾਰਨ ਮਨੁੱਖ ਜਮ ਦੇ ਹਵਾਲੇ ਨਹੀਂ ਪਵੇਗਾ, ਜਮ ਦੇ ਨਾਲ ਨਹੀਂ ਜਾਏਗਾ,